ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪਹਿਲਾ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡਹੁ ਵੇਸ ਭੇਖ ਚੁਤੁਰਾਈ, ਦੁਬਿਧਾ ਇਹੋ ਫਲ ਨਾਹੀ ਜੀਓ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡਹੁ ਵੇਸ ਭੇਖ ਚੁਤਰਾਈ, ਦੁਬਿਧਾ ਇਹ ਫਲ ਨਾਹੀ ਜੀਓ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂਡਤ ਬਹੁਤ ਦੁੱਖ ਪਾਵੈ, ਘਰ ਅੰਮ੍ਰਿਤ ਘਟ ਮਾਹੀ ਜੀਓ, ਰਹਾਉ ਅਵਗਣ ਛੋਡ ਗੁਣਾ ਕੋ ਧਾਵਹੁ, ਕਰ ਅਵਗੁਣ ਪੁੱਛ ਤਾਹੀ ਜੀਓ, ਸਰ ਅਪਸਰ ਕੀ ਸਾਰ ਨ ਜਾਣ, ਫਿਰ ਫਿਰ ਕੀ ਚ ਬੁਢਾਹੀ ਜੀਓ, ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵਹੁ ਕਾਹੀ ਜੀਓ, ਨਿਰਮਲ ਨਾਮ ਜਪਹੁ ਸਦ ਗੁਰਮੁਖ, ਅੰਤਰ ਕੀ ਗਤ ਤਾਹੀ ਜੀਓ, ਪਰ ਹਰ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰ ਬਚਨੀ ਫਲ ਪਾਹੀ ਜੀਓ, ਜਿਉ ਭਾਵੈ ਤਿਉ ਰੱਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ, ਪਰ ਹਰ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰ ਬਚਨੀ ਫਲ ਪਾਹੀ ਜੀਓ, ਜਿਉ ਭਾਵੈ ਤਿਉ ਰੱਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਅਦੁੱਤੀ ਗੁਰੂ ਨਾਨਕ ਦੇਵਾ, ਓਅੰਕਾਰ ਗੁਰ ਅੰਗਦ ਅਭੇਵਾ, ਸਤ ਨਾਮ ਗੁਰ ਅਮਰ ਪਿਆਰੇ, ਕਰਤਾ ਰਾਮਦਾਸ ਗੁਰਵਾਰੇ, ਪੁਰਖ ਸ੍ਰੀ ਅਰਜਨ ਸੁਖਦਾਨੀ, ਨਿਰਭਉ ਹਰ ਗੋਬਿੰਦ ਗੁਣ ਖਾਨੀ, ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ, ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ, ਅਜੂਨੀ ਤੇਗ ਬਹਾਦਰ ਰਾਈ, सैपं गुर दशमेश सहाय गुर प्रसाद गुरु ग्रंथ ज्ञाना वाहे गुरु बंदन भगवना जेता जियो पिंड सब तेरा तू अंतर जामी पुरख भगवान दासन दास कह जन नानक जेहा तू कराए तेहा हों करी वख्यान मूक उचरे शास्त्र खट पिंग गिरन चढ़ जाए अंध लखे बदरो सुने जो काल कृपा कराए कहां बुद्ध प्रभ तुच्छ हमारी बरन सके महिमा जो तिहारी हम ना सकत कर सिफत तुम्हारी आप ले हो तुम कथा सुधारी दसा पातशाहियां दी आत्मक जागदी जोत ज्ञान स्वरूप शब्दावतार प्रगट गुरां की देह प्रतख सतगुरु श्री गुरु ग्रंथ साहिब जी महाराज जी दी पावन पवित्र हजूरी विखे सचखंड दरबार साहिब श्री अमृतसर अमृतमयी हुकम अमृत वेले जो सतगुरु जी ने बख्शिश किया उस पावन आए हुए गुरशब्द दी हुकम दी विचार गुरुद्वारा मंजी साहिब विखे सारे संसार दियां गुरसिख संगतां बड़े अदब ते सत्कार दे नाल सरवण करदे हुए यतन करदे हां कि अपना जीवन अज दा जो दिन है वो गुरु दे उपदेश द्वारा उस ते चलण दा यतन करिए। सतगुरु जी ने जो अज हुक्म फरमाया है वो पावन विचार सरवण करन दे वास्ते आओ पहला फतेह बुलाइए। वाहेगुरु जी का खालसा वाहेगुरु जी की फतेह। रहाओ दियां पंक्तियां हन मन रे थिर रहो मत कत जाही जियो। सतगुरु जी ने ये नियम रखिया है रहाओ दियां पंक्तियां सारे शब्द दा केंद्री भाव मूल ते सारा शब्द रहाओ दियां पंक्तियां दी व्याख्या विस्थार ये सतगुरु जी ने बख्शिश कीती है। हुण मुख गल जिहड़ी है वो सतगुरु जी मन दी दसदे हन कि हे मेरे मन तू थिर रहो तू टिक जा। मन टिकदा नहीं मन दौड़िया फिरदा है एक थां ते भी नहीं टिकदा एक घर विच भी नहीं टिकदा भजिया फिरदा है। कबहू जीड़ा ऊब चढ़त है कबहू ਜਾਏ ਪਿਆਲੇ, ਲੋਭੀ ਜਿਹੜਾ ਥਿਰ ਨਾ ਰਹਿਤ ਹੈ ਚਾਰੇ ਕੁੰਟਾਂ ਪਾਲੇ। ਟਿਕਦਾ ਹੀ ਨਹੀਂ, ਟਿਕਾ ਹੀ ਨਹੀਂ ਹੈ ਇਸ ਮਨ ਨੂੰ। ਮਨ ਹੈ ਕੀ? ਸਤਿਗੁਰੂ ਜੀ ਫਰਮਾਉਂਦੇ ਹਨ ਇਹੋ ਮਨ ਪੰਚ ਤੱਤ ਤੇ ਜਨਮਾ। ਇਹ ਸਾਡਾ ਸਰੀਰ ਵੀ ਪੰਜਾਂ ਤੱਤਾਂ ਦਾ ਹੈ। ਪਾਂਚ ਤੱਤ ਕੋ ਤਨ ਰਚਿਓ, ਜਾਨ ਹੋ ਚਤੁਰ ਸੁਜਾਨ। ਇਹ ਗੱਲ ਜਾਣ ਲਓ ਵੀ ਇਹ ਸਰੀਰ ਵੀ ਪੰਜਾਂ ਤੱਤਾਂ ਦਾ ਹੀ ਬਣਿਆ ਹੋਇਆ ਹੈ। ਇਹ ਜਿਹੜਾ ਸਾਡਾ ਮਨ ਹੈ ਇਹ ਵੀ ਪੰਜਾਂ ਤੱਤਾਂ ਦਾ ਹੀ ਬਣਿਆ ਹੋਇਆ ਹੈ। ਪਰ ਇੱਥੇ ਇੱਕ ਵਿਚਾਰ ਆਏਗੀ ਕਿ ਸਰੀਰ ਤਾਂ ਪੰਜਾਂ ਤੱਤਾਂ ਦਾ ਬਣਿਆ ਹੋਇਆ ਦਿਖਾਈ ਦੇ ਰਿਹਾ ਹੈ, ਪਰ ਮਨ ਵੀ ਜੇ ਪੰਜਾਂ ਤੱਤਾਂ ਦਾ ਬਣਿਆ ਹੈ। ਗੁਰਬਾਣੀ ਦਾ ਫਰਮਾਨ ਹੈ ਇਹੋ ਮਨ ਪੰਚ ਤੱਤ ਤੇ ਜਨਮਾ, ਕਿ ਇਹਦਾ ਜਨਮ ਵੀ ਪੰਜਾਂ ਤੱਤਾਂ ਤੋਂ ਹੀ ਹੋਇਆ। ਫਿਰ ਇਹ ਮਨ ਦਿਖਾਈ ਕਿਉਂ ਨਹੀਂ ਦਿੰਦਾ? ਸੋ ਇਹਦੀ ਵਿਚਾਰ ਇਹ ਹੈ ਵੀ ਜਿਸ ਤਰ੍ਹਾਂ ਦੁੱਧ ਵਿੱਚੋਂ ਜਦੋਂ ਘਿਓ ਨਿਕਲ ਜਾਵੇ ਉਹਦਾ ਉਹ ਤੱਤ ਹੈ, ਉਹ ਸਾਰ ਹੈ, ਇਸੇ ਤਰ੍ਹਾਂ ਹੀ ਜੋ ਪੰਜਾਂ ਤੱਤਾਂ ਦਾ ਸਾਰ ਹੈ, ਤਿੰਨ ਗੁਣ ਹਨ, ਤਮੋ ਗੁਣ, ਰਜੋ ਗੁਣ ਤੇ ਸਤੋ ਗੁਣ। ਇਹ ਤਿੰਨੇ ਗੁਣ ਮਾਇਆ ਦੇ ਹਨ ਤੇ ਪੰਜ ਤੱਤ ਵੀ ਮਾਇਆ ਦੇ ਦੁਆਰਾ ਹੀ ਬਣੇ ਹਨ। ਮਾਇਆ ਕੀ ਹੈ? ਪਰਮਾਤਮਾ ਦੀ ਸ਼ਕਤੀ ਹੈ, ਕੁਦਰਤ ਹੈ। ਤੇ ਮਾਇਆ ਦਾ ਅਰਥ ਭੁਲੇਖਾ ਵੀ ਹੈ, ਭਰਮ ਵੀ ਹੈ। ਤੇ ਮਾਇਆ ਦਾ ਅਰਥ ਜੋ ਕੁਝ ਦਿਖਾਈ ਦੇ ਰਿਹਾ ਇਹ ਸਭ ਮਾਇਆ ਹੀ ਹੈ। ਇਹਦਾ ਭਾਵ ਇਹ ਹੈ ਵੀ ਦਿਖਾਈ ਦੇਣ ਵਾਲੀ ਵਸਤੂ ਦਿਖਾਈ ਸੱਚੀ ਦੇ ਰਹੀ ਹੈ ਪਰ ਸੱਚੀ ਹੈ ਨਹੀਂ। ਜਿਸ ਤਰ੍ਹਾਂ ਭਰਮ ਦੇ ਬਾਰੇ ਵੀ ਗੁਰਬਾਣੀ ਅੰਦਰ ਫਰਮਾਨ ਹੈ, ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਭਰਮ, ਅਗਿਆਨ, ਮਾਇਆ, ਮਨ ਇਹ ਸਾਰੇ ਪ੍ਰਾਇਵਾਚੀ ਸ਼ਬਦ ਹੀ ਹਨ। ਜੇ ਡੂੰਘਿਆਈ ਵਿੱਚ ਇਹਨਾਂ ਦੀ ਵਿਚਾਰ ਕਰੀਏ ਤਾਂ ਅਰਥ ਤਕਰੀਬਨ ਇੱਕ ਹੀ ਅਖੀਰ ਵਿੱਚ ਜਾ ਕੇ ਬਣਦਾ ਹੈ। ਸਰੋਹ ਵਿਚਾਰ, ਸੋ ਜਿਸ ਤਰ੍ਹਾਂ ਸਾਡੇ ਸਰੀਰ ਦੀ ਇਹਨਾਂ ਪੰਜਾਂ ਤੱਤਾਂ ਦੇ ਦੁਆਰਾ ਰਚਨਾ ਹੋਈ, ਹੁਣ ਤਮੋ ਗੁਣ ਤੋਂ ਇਹ ਸਾਡਾ ਅਸਥੂਲ ਸਰੀਰ ਅਤੇ ਇਸ ਅਸਥੂਲ ਸਰੀਰ ਦੇ ਵਿੱਚ ਜੋ ਸਾਨੂੰ ਸ਼ਕਤੀ ਪ੍ਰਾਪਤ ਹੁੰਦੀ ਹੈ, ਸਰੀਰ ਦੀ ਸ਼ਕਤੀ, ਇੰਦਰੀਆਂ ਦੀ ਸ਼ਕਤੀ, ਉਹ ਰਜੋ ਗੁਣ ਕਰਕੇ ਹੈ। ਜੋ ਸਾਡੇ ਗਿਆਨ ਇੰਦਰੀ ਹਨ, ਅੱਖਾਂ ਤੋਂ ਵੇਖਣ ਦਾ ਗਿਆਨ, ਕੰਨਾਂ ਤੋਂ ਸੁਣਨ ਦਾ ਗਿਆਨ, ਜੀਭ ਤੋਂ ਸਵਾਦ ਦਾ ਗਿਆਨ, ਨਾਸਾਂ ਤੋਂ ਖੁਸ਼ਬੋ ਦਾ ਗਿਆਨ, ਤਵਚਾ ਤੋਂ ਠੰਡੇ ਤੱਤੇ ਦਾ ਮਹਿਸੂਸ, ਸਪਰਸ਼ ਦਾ ਗਿਆਨ, ਇਹ ਰਜੋ ਗੁਣ ਕਰਕੇ ਹੈ। ਹੁਣ ਤਮੋ ਗੁਣ ਬਿਲਕੁਲ ਸਥੂਲ ਹੈ, ਉਹ ਦਿਖਾਈ ਦੇ ਰਿਹਾ ਹੈ, ਤਾਂ ਰਜੋ ਗੁਣ ਉਸ ਤੋਂ ਸੂਖਮ ਹੋ ਗਿਆ। ਅੱਖਾਂ ਦਿਖਾਈ ਦੇ ਰਹੀਆਂ ਹਨ ਪਰ ਅੱਖਾਂ ਵਿੱਚ ਜੋ ਵੇਖਣ ਦਾ ਗਿਆਨ ਹੈ ਉਹ ਰਜੋ ਗੁਣ ਕਰਕੇ ਹੈ। ਇਸ ਤੋਂ ਹੋਰ ਅੱਗੇ ਸੂਖਮ ਮਨ, ਬੁੱਧ, ਚਿੱਤ, ਹੰਕਾਰ, ਇਸ ਕਰਕੇ ਜੋ ਵਿਦਵਾਨ ਹਨ ਉਹਨਾਂ ਨੇ ਕਿਹਾ ਹੈ ਕਿ ਸਤੋ ਅੰਸ ਭੂਤਨ ਕੀ ਜੋ ਹੈ ਤਾਂ ਤੇ ਅੰਤਹ ਕਰਨ ਭਇਓ ਹੈ। ਪੰਜਾਂ ਤੱਤਾਂ ਦੀ ਸਤੋ ਅੰਸ ਤੋਂ ਇਹ ਅੰਤਹ ਕਰਨ ਬਣਿਆ ਹੈ। ਹੁਣ ਇਹ ਜਿਹੜਾ ਮਨ ਹੈ ਇਹਦਾ ਸਾਡੇ ਸਰੀਰ ਵਿੱਚ ਕਿਹੜੀ ਥਾਂ ਤੇ ਨਿਵਾਸ ਹੈ? ਤੇ ਆਤਮਾ ਦਾ ਸਾਡੇ ਸਰੀਰ ਵਿੱਚ ਕਿੱਥੇ ਨਿਵਾਸ ਹੈ? ਵੈਸੇ ਤਾਂ ਆਤਮਾ ਸਰਵ ਵਿਆਪਕ ਹੈ। ਸੋ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਇਹੋ ਮਨ ਨਿਹਚਲ ਹਿਰਦੇ ਵਸੀ ਅਲੇ, ਵੀ ਇਸ ਮਨ ਦਾ ਨਿਵਾਸ ਵੀ ਹਿਰਦੇ ਦੇ ਵਿੱਚ ਹੈ। ਤੇ ਆਤਮਾ ਦਾ ਨਿਵਾਸ ਕਿਤੇ ਹੈ? ਉਹ ਵੀ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਹਿਰਦੇ ਕਮਲ ਮੈਂ ਹਰਕਾ ਵਾਸ, ਆਤਮਾ ਦਾ ਨਿਵਾਸ ਵੀ ਹਿਰਦੇ ਦੇ ਵਿੱਚ ਹੀ ਹੈ। ਕਿਉਂਕਿ ਆਪਣੇ ਆਪ ਵਿੱਚ ਮਨ ਕੁਝ ਵੀ ਨਹੀਂ, ਫੁਰਨਿਆਂ ਦੇ ਇਕੱਠ ਦਾ ਨਾਮ ਮਨ ਹੈ, ਪਰ ਆਤਮਾ ਤੋਂ ਇਸ ਨੂੰ ਸ਼ਕਤੀ ਮਿਲਦੀ ਹੈ, ਤਾਕਤ ਮਿਲਦੀ ਹੈ, ਜਿਸ ਕਰਕੇ ਕਿਰਿਆ ਵਿੱਚ ਆ ਜਾਂਦਾ ਹੈ। ਅਤੇ ਜਿਹੋ ਜਿਹੇ ਦੇ ਸੰਸਕਾਰ ਪਿਛਲੇ ਜਨਮਾਂ ਦੇ, ਉਹਦਾ ਵੀ ਅਸਰ, ਅਤੇ ਜਿਹੋ ਜਿਹੇ ਨੂੰ ਸੰਗਤ ਮਿਲਦੀ ਹੈ ਉਹਦਾ ਵੀ ਇਹ 'ਤੇ ਅਸਰ ਪੈਂਦਾ ਹੈ। ਸੰਗਤ ਕਾ ਗੁਣ ਬਹੁ ਅਧਿਕਾਈ, ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ। ਉਸ ਤਰ੍ਹਾਂ ਫਿਰ ਇਹ ਮਨ ਦਾ ਸੁਭਾਅ ਇੱਕ ਤਾਂ ਪਿਛਲੇ ਜਨਮ ਦੇ ਸੰਸਕਾਰਾਂ ਅਨੁਸਾਰ, ਇੱਕ ਸੰਗਤ ਅਨੁਸਾਰ ਇਹਦਾ ਸੁਭਾਅ ਬਣ ਜਾਂਦਾ ਹੈ। ਅਤੇ ਜਦੋਂ ਮਨ ਦਾ ਸੁਭਾਅ ਪੱਕ ਜਾਵੇ, ਉਹ ਬਦਲਣਾ ਫਿਰ ਬੜਾ ਔਖਾ ਹੈ। ਆਪਾਂ ਆਮ ਕਹਿ ਦਿੰਦੇ ਹਾਂ ਵੀ ਫਲਾਣੇ ਬੰਦੇ ਦਾ ਤਾਂ ਸੁਭਾਅ ਹੀ ਇੱਦਾਂ ਦਾ ਹੈ, ਇਹਦਾ ਬਦਲਣਾ ਬੜਾ ਔਖਾ ਹੈ। ਪਰ ਇੱਕੋ ਇੱਕ ਤਰੀਕਾ ਹੈ ਬੰਦੇ ਦਾ ਜਿਹਦੇ ਨਾਲ ਸੁਭਾਅ ਵੀ ਬਦਲ ਸਕਦਾ ਹੈ, ਜਿਹਦੇ ਨਾਲ ਮਨ ਵੀ ਟਿਕ ਸਕਦਾ ਹੈ, ਮਨ ਦੀ ਹੋਂਦ ਵੀ ਖਤਮ ਹੋ ਸਕਦੀ ਹੈ। ਅਬ ਮਨ ਉਲਟ ਸਨਾਤਨ ਹੂਆ, ਤਬ ਜਾਣਿਆ ਜਬ ਜੀਵਤ ਮੂਆ, ਇਹੋ ਮਨ ਲੀਨ ਭਏ ਸੁਖ ਦੇਵ। ਇਹ ਮਨ ਲੀਨ ਵੀ ਹੋ ਜਾਂਦਾ ਹੈ, ਅਭੇਦ ਵੀ ਹੋ ਜਾਂਦਾ ਹੈ, ਇਹ ਆਪਣੀ ਹੋਂਦ ਨੂੰ ਖਤਮ ਵੀ ਕਰ ਦਿੰਦਾ ਹੈ। ਐਸਾ ਵੀ ਹੈ, ਉਹ ਕਿਵੇਂ ਹੋ ਸਕਦਾ ਹੈ? ਉਹ ਹੈ ਸਭ ਤੋਂ ਪਹਿਲਾ ਸਾਧਨ ਸਤਸੰਗਤ, ਜਿੱਥੇ ਸੱਚ ਦੀ ਵਿਚਾਰ ਹੈ, ਸੱਚ ਨਾਲ ਜੁੜਨ ਦੀ ਗੱਲ ਹੈ, ਜਿੱਥੇ ਇੱਕ ਨਾਮ ਦੀ ਗੱਲ ਹੈ। ਨਾਮ ਦਾ ਆਖਰੀ ਅਰਥ ਅਕਾਲ ਪੁਰਖ ਵਾਹਿਗੁਰੂ ਦੀ ਜੋ ਸਮੁੱਚੀ ਤਾਕਤ ਸ਼ਕਤੀ ਹੈ, ਉਸ ਨੂੰ ਨਾਮ ਸ਼ਬਦ ਦੇ ਨਾਲ ਸਤਿਗੁਰੂ ਜੀ ਨੇ ਸੰਬੋਧਨ ਕੀਤਾ ਹੈ। ਨਾਮ ਕੇ ਤਾਰੇ ਖੰਡ ਬ੍ਰਹਿਮੰਡ ਆਦਿ। ਸੋ ਨਾਮ ਦੇ ਦੁਆਰਾ, ਅਤੇ ਉਹ ਨਾਮ ਗੁਰਮਤਿ ਵਿੱਚ, ਗੁਰਮਤਿ ਨਾਮ ਜੋ ਸਾਨੂੰ ਪੰਜ ਪਿਆਰਿਆਂ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਧਾਰਨ ਵੇਲੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਜਦੋਂ ਅਸੀਂ ਧਾਰਦੇ ਹਾਂ, ਪੰਜ ਪਿਆਰੇ ਉਹ ਨਾਮ ਜੋ ਸਾਨੂੰ ਦਿੰਦੇ ਹਨ ਉਹ ਹੈ ਵਾਹਿਗੁਰੂ। ਪਰਮਾਤਮਾ ਦੇ ਸਾਰੇ ਨਾਮ ਹੀ ਸਤਿਕਾਰਯੋਗ ਹਨ। ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈ। ਪਰ ਕੋਈ ਵੀ ਪਰਮਾਤਮਾ ਦਾ ਤੁਸੀਂ ਨਾਮ ਲਓ, ਕੋਈ ਨਾ ਕੋਈ ਆਕਾਰ ਸਾਹਮਣੇ ਆ ਜਾਏਗਾ। ਸੂਖਮ ਮੂਰਤ ਨਾਮ ਨਿਰੰਜਨ, ਕਾਇਆ ਕਾ ਆਕਾਰ। ਹੁਣ ਨਿਰੰਜਨ ਨਾਮ ਹੈ ਮਾਇਆ ਦੀ ਕਾਲਸ ਤੋਂ ਰਹਿਤ, ਪਰਮਾਤਮਾ ਦਾ ਇਹ ਵੀ ਨਾਮ ਹੈ। ਸੋ ਕੁਝ ਵੀ ਤੁਸੀਂ ਮਨ ਅੰਦਰ ਜੇ ਸੋਚੋਗੇ ਤੇ ਕੋਈ ਨਾ ਕੋਈ ਆਕਾਰ ਮਨ ਆਪਣੇ ਆਪ ਘੜ ਲਵੇਗਾ, ਆਕਾਰ ਬਣ ਜਾਏਗਾ। ਪਰ ਇੱਕੋ ਇੱਕ ਵਾਹਿਗੁਰੂ ਗੁਰਮੰਤਰ ਐਸਾ ਹੈ, ਜਦੋਂ ਅਸੀਂ ਵਾਹਿਗੁਰੂ ਗੁਰਮੰਤਰ ਦੇ ਅਰਥਾਂ ਦੀ ਵਿਚਾਰ ਕਰੀਏ, ਉਹ ਅਰਥ ਐਸਾ ਹੈ ਵਾਹਿਗੁਰੂ ਗੁਰਮੰਤਰ ਦਾ ਕਿ ਕੋਈ ਆਕਾਰ ਤੁਹਾਡੇ ਸਾਹਮਣੇ ਆ ਹੀ ਨਹੀਂ ਸਕਦਾ। ਹੁਣ ਵਾਹੇ ਦਾ ਅਰਥ ਅਚਰਜ ਤੇ ਬਿਸਮਾਤ, ਹੈਰਾਨਗੀ। ਹੁਣ ਅਚਰਜ ਤੇ ਬਿਸਮਾਤ ਜਿਹਦਾ ਅਰਥ ਹੈਰਾਨਗੀ ਹੈ, ਜਿਹਦੇ ਬਾਰੇ ਸਾਡੇ ਕੋਲ ਕੋਈ ਸ਼ਬਦ ਨਾ ਹੋਣ, ਜੋ ਅਸੀਂ ਕਦੀ ਸੁਣਿਆ ਵੇਖਿਆ ਨਾ ਹੋਵੇ, ਉਹਦੇ ਵਾਸਤੇ ਅਸੀਂ ਸ਼ਬਦ ਹੈਰਾਨਗੀ, ਅਚਰਜ ਜਾਂ ਬਿਸਮਾਤ, ਜਿਹਦੇ ਬਾਰੇ ਕੁਝ ਕਿਹਾ ਨਾ ਜਾ ਸਕੇ, ਇਹ ਸ਼ਬਦ ਵਰਤਦੇ ਹਾਂ। ਇਸ ਵਾਸਤੇ ਵਾਹੇ ਦਾ ਅਰਥ ਬਿਸਮਾਦ ਹੈ, ਅਚਰਜ ਹੈ। ਹੁਣ ਕੋਈ ਆਕਾਰ ਬਿਸਮਾਦ ਤੇ ਅਚਰਜ ਦਾ ਕੋਈ ਆਕਾਰ ਸਾਹਮਣੇ ਆ ਹੀ ਨਹੀਂ ਸਕਦਾ। ਤੇ ਗੁਰਮਤਿ ਵਿੱਚ ਗੁਰੂ ਦਾ ਅਰਥ ਪਰਮ ਪ੍ਰਕਾਸ਼ ਹੈ, ਦਿਵਯ ਪ੍ਰਕਾਸ਼, ਡਿਵਾਈਨ ਲਾਈਟ। ਐਸਾ ਪ੍ਰਕਾਸ਼, ਐਸੀ ਰੋਸ਼ਨੀ ਜਿਹਦੀ ਤੁਲਨਾ ਕਿਸੇ ਨਾਲ ਕੀਤੀ ਹੀ ਨਾ ਜਾ ਸਕੇ, ਵੀ ਇਹ ਸੂਰਜ ਦੀ ਰੋਸ਼ਨੀ ਵਰਗਾ, ਚੰਦਰਮਾ ਦੀ ਰੋਸ਼ਨੀ ਵਰਗਾ, ਬਿਜਲੀ ਦੀ ਰੋਸ਼ਨੀ ਵਰਗਾ, ਐਸਾ ਨਹੀਂ। ਐਸਾ ਉਹ ਪ੍ਰਕਾਸ਼ ਜਿਹਦੀ ਤੁਲਨਾ ਕਿਸੇ ਨਾਲ ਦਿੱਤੀ ਨਹੀਂ ਜਾ ਸਕਦੀ, ਜਿਹਨੂੰ ਦਿਵਯ ਪ੍ਰਕਾਸ਼ ਕਹਿ ਦਿੰਦੇ ਹਾਂ, ਡਿਵਾਈਨ ਲਾਈਟ ਕਹਿ ਦਿੰਦੇ ਹਾਂ। ਸੋ ਗੁਰਮਤਿ ਵਿੱਚ ਗੁਰੂ ਦਾ ਅਰਥ ਬਹੁਤ ਉੱਚੇ ਅਰਥਾਂ ਦੇ ਵਿੱਚ ਹੈ। ਆਮ ਲੋਕੀ ਤਾਂ ਗੁਰੂ ਦਾ ਅਰਥ ਬਹੁਤ ਕੋਈ ਵੀ ਸਿੱਖਿਆ ਦੇਣ ਵਾਲੇ ਦਾ ਲੈ ਲੈਂਦੇ ਹਨ, ਪਰ ਰੂਹਾਨੀਅਤ ਅੰਦਰ ਗੁਰਮਤਿ ਵਿੱਚ ਜੋ ਗੁਰੂ ਦਾ ਅਰਥ ਹੈ, ਜੋ ਗਿਆਨ ਦਾ ਅੰਧੇਰਾ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰ ਦੇਵੇ, ਜੋ ਪਰਮ ਪ੍ਰਕਾਸ਼ ਵਿੱਚ ਲੈ ਜਾਵੇ। ਇਸ ਤਰ੍ਹਾਂ ਫਿਰ ਜਦੋਂ ਅਸੀਂ ਵਾਹਿਗੁਰੂ ਦਾ ਅਰਥ ਕਰੀਏ, ਅਚਰਜ ਬਿਸਮਾਦ ਪਰਮ ਪ੍ਰਕਾਸ਼, ਫਿਰ ਕੋਈ ਆਕਾਰ ਹੀ ਸਾਹਮਣੇ ਨਹੀਂ ਆਉਂਦਾ। ਇਸ ਕਰਕੇ ਵਾਹਿਗੁਰੂ ਗੁਰਮੰਤਰ ਦੀ ਬਹੁਤ ਵਿਸ਼ੇਸ਼ਤਾ ਹੈ, ਵਡਿਆਈ ਹੈ। ਸਾਹ ਗੋਬਿੰਦ ਫਤਿਹ ਸਤਿਗੁਰ ਕੀ, ਵਾਹਿਗੁਰੂ ਸਚ ਮੰਤਰ ਅਖੈ। ਦਸ਼ਮੇਸ਼ ਪਿਤਾ ਜੀ ਨੇ ਸਰਬਲੋਕ ਗ੍ਰੰਥ ਦੇ 5ਵੇਂ ਅਧਿਆਏ ਦੇ ਵਿੱਚ, ਜਿੱਥੇ ਖਾਲਸੇ ਦੀ ਮਹਿਮਾ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਇਹ ਸਰਬਲੋਕ ਗ੍ਰੰਥ ਦੇ 5ਵੇਂ ਅਧਿਆਏ ਦੇ ਵਿੱਚ ਹੈ, ਉੱਥੇ ਹੀ ਵਾਹਿਗੁਰੂ ਗੁਰਮੰਤਰ ਦੀ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਵਡਿਆਈ ਲਿਖੀ ਹੈ ਕਿ ਸਾਹ ਗੋਬਿੰਦ ਫਤਿਹ ਸਤਿਗੁਰ ਕੀ, ਵਾਹਿਗੁਰੂ ਸਚ ਮੰਤਰ ਅਖੈ। ਵੀ ਇਹ ਵਾਹਿਗੁਰੂ ਸੱਚਾ ਗੁਰਮੰਤਰ ਹੈ, ਅਖੈ ਹੈ, ਇਹਦਾ ਕਦੀ ਅੰਤ ਨਹੀਂ ਹੁੰਦਾ। ਅਚਜ ਬਿਸਮਾਦ ਪਰਮ ਪ੍ਰਕਾਸ਼, ਇਹ ਗੁਣ ਪਰਮਾਤਮਾ ਵਿੱਚ ਸਦਾ ਹੀ ਰਹਿੰਦੇ ਹਨ। ਜੋ ਸੰਸਾਰ ਦੀ ਰਚਨਾ ਰਚ ਕੇ ਬੈਠਾ ਵੇਖੇ ਵੱਖ ਅਕੇਲਾ, ਤਾਂ ਵੀ ਉਹ ਅਚਰਜ ਬਿਸਮਾਦ ਪਰਮ ਪ੍ਰਕਾਸ਼ ਹੈ। ਜਦੋਂ ਖੇਲ ਉਝਾਰੇ ਤਬ ਏਕੰਕਾਰਾ, ਕੁਝ ਵੀ ਨਹੀਂ ਰਹਿੰਦਾ ਜਦੋਂ, ਉਦੋਂ ਵੀ ਉਹ ਅਚਰਜ ਬਿਸਮਾਦ ਤੇ ਪਰਮ ਪ੍ਰਕਾਸ਼ ਹੈ। ਪਰਮਾਤਮਾ ਦੇ ਸਾਰੇ ਹੀ ਨਾਮ ਸਤਿਕਾਰਯੋਗ ਹਨ, ਸਾਰੇ ਹੀ ਉਧਾਰ ਕਰਨ ਵਾਲੇ ਹਨ। ਹੁਣ ਰਾਮ ਓਨਾ ਚਿਰ ਹੈ ਜਿੰਨਾ ਚਿਰ ਸ੍ਰਿਸ਼ਟੀ ਦੀ ਰਚਨਾ ਰਚ ਕੇ ਰਮਿਆ ਹੋਇਆ ਹੈ। ਜਦੋਂ ਰਮਿਆ ਹੋਇਆ ਨਹੀਂ, ਸ੍ਰਿਸ਼ਟੀ ਦੀ ਰਚਨਾ ਨਹੀਂ, ਤੇ ਫਿਰ ਰਾਮ ਵੀ ਨਹੀਂ। ਪਰ ਪਰਮਾਤਮਾ ਦੇ ਇਹ ਗੁਣ ਅਚਰਜ ਬਿਸਮਾਦ ਪਰਮ ਪ੍ਰਕਾਸ਼, ਉਹਦੇ ਵਿੱਚ ਸਦਾ ਹੀ ਰਹਿੰਦੇ। ਇਸ ਕਰਕੇ ਕਲਗੀਧਰ ਪਾਤਸ਼ਾਹ ਸਰਬਲੋਕ ਗ੍ਰੰਥ ਵਿੱਚ ਲਿਖਦੇ ਹਨ ਕਿ ਵਾਹਿਗੁਰੂ ਸੱਚ ਮੰਤਰ ਅਖੈ। ਇਹ ਅਖੈ ਹੈ, ਇਹਦਾ ਕਦੀ ਅੰਤ ਨਹੀਂ ਹੁੰਦਾ, ਇਹ ਕਦੀ ਵਿਲੀਨ ਨਹੀਂ ਹੁੰਦਾ, ਇਹ ਕਦੀ ਖਤਮ ਨਹੀਂ ਹੁੰਦਾ, ਇਹ ਸਦਾ ਹੈ। ਤੇ ਜੋ ਸਦਾ ਹੈ, ਇੱਕ ਰਸ ਹੈ, ਜਿਹੜਾ ਐਸੇ ਗੁਰੂ ਮੰਤਰ ਦਾ ਜਾਪ ਕਰੇਗਾ, ਫਿਰ ਉਹ ਜਿਹੜੇ ਉਹਦੇ ਵਿੱਚ ਗੁਣ ਹਨ ਵਾਹਿਗੁਰੂ ਗੁਰੂ ਮੰਤਰ ਦੇ ਵਿੱਚ, ਉਹ ਜਪਣ ਵਾਲੇ ਦੇ ਵਿੱਚ ਵੀ ਆ ਜਾਂਦੇ ਹਨ, ਤੇ ਵਾਹਿਗੁਰੂ ਜਪਣ ਵਾਲਾ ਵੀ ਫਿਰ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਂਦਾ ਹੈ। ਉਹ ਵਾਹਿਗੁਰੂ ਹਰ ਕਾ ਸੇਵਕ ਹਰ ਹੀ ਜਿਹਾ, ਐਸੀ ਉਸ ਨੂੰ ਪਦਵੀ ਪ੍ਰਾਪਤ ਹੁੰਦੀ ਹੈ। ਇਸ ਕਰਕੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਹੁਣ ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਤੇ ਬਖਸ਼ਿਸ਼ ਕਰਕੇ ਪੰਜ ਪਿਆਰਿਆਂ ਦੇ ਰਾਹੀਂ ਸਾਨੂੰ ਵਾਹਿਗੁਰੂ ਗੁਰੂ ਮੰਤਰ ਬਖਸ਼ਿਸ਼ ਕਰਦੇ ਹਨ, ਜੋ ਅਖੈ ਮੰਤਰ ਹੈ। ਜੋ ਗੁਣ ਪਰਮਾਤਮਾ ਵਿੱਚ ਸਦਾ ਰਹਿੰਦੇ ਹਨ ਤੇ ਜਿਸ ਗੁਰੂ ਮੰਤਰ ਨੂੰ ਜਪਣੇ ਕਰਕੇ ਕੋਈ ਆਕਾਰ ਸਾਡੇ ਸਾਹਮਣੇ ਨਹੀਂ ਆਉਂਦਾ, ਸਿੱਧੀ ਵਾਹਿਗੁਰੂ ਵਿੱਚ ਅਭੇਦਤਾ ਉਹਦੇ ਵਿੱਚ ਲੀਨ ਕਰ ਦੇਣ ਵਾਲਾ, ਐਸਾ ਇਹ ਗੁਰੂ ਮੰਤਰ ਹੈ। ਇਸ ਲਈ ਮਨ ਨੂੰ ਸੰਬੋਧਨ ਹੈ ਕਿ ਹੇ ਮਨ ਤੂੰ ਟਿਕ ਜਾ। ਮਤਾ ਐਵੇਂ ਕਿਤੇ ਭੱਜਿਆ ਫਿਰ ਗੁਰੂ ਨੂੰ ਛੱਡ ਕੇ ਦੇਵੀ ਦੇਵਤਿਆਂ ਦੀ ਉਪਾਸਨਾ ਵਿੱਚ ਨਾ ਦੌੜ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ, ਗੁਰੂ ਗ੍ਰੰਥ ਸਾਹਿਬ ਦੀ ਸੰਗਤ, ਗੁਰਬਾਣੀ ਦੇ ਉਪਦੇਸ਼ ਨੂੰ ਛੱਡ ਕੇ ਐਵੇਂ ਜੋ ਗੁਰੂ ਡੰਭ ਕਰਨ ਵਾਲੇ, ਗੁਰੂ ਦਾ ਪਖੰਡ ਕਰਨ ਵਾਲੇ, ਉਹਨਾਂ ਪਖੰਡੀਆਂ ਤੋਂ ਬਚ ਕੇ ਰਹਿ, ਉਹਨਾਂ ਦੀ ਕੁਸੰਗਤ ਵਿੱਚ ਕਿਤੇ ਨਾ ਚਲਾ ਜਾਈ, ਨਹੀਂ ਤਾਂ ਉਹ ਆਪ ਤਾਂ ਡੁੱਬੇ ਹਨ ਤੇ ਤੈਨੂੰ ਵੀ ਡੋਬ ਦੇਣਗੇ। ਜਿਹੜੇ ਆਪ ਹੀ ਸ਼ਾਂਤ ਨਹੀਂ, ਜਿਨ੍ਹਾਂ ਦਾ ਆਪਣਾ ਹੀ ਟਿਕਾ ਨਹੀਂ, ਉਹ ਤੈਨੂੰ ਕਿੱਥੋਂ ਸ਼ਾਂਤ ਕਰ ਦੇਣਗੇ। ਇਸ ਕਰਕੇ ਭਰਮ ਭੁਲੇਖੇ ਦੂਰ ਕਰਕੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਸਰਨ ਵਿੱਚ ਆ, ਤੇ ਸਤਸੰਗਤ ਉਹੀ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤੇ ਗੁਰਬਾਣੀ ਦੀ ਵਿਚਾਰ, ਗੁਰ ਇਤਿਹਾਸ ਦੀ ਵਿਚਾਰ ਹੈ, ਉਹੀ ਸਤਸੰਗਤ ਹੈ। ਇਉਂ ਸਤਿਗੁਰੂ ਜੀ ਸਿੱਖਿਆ ਦਿੰਦੇ ਹਨ। ਅੱਗੇ ਹੁਣ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜੋ ਸੋਰਠ ਰਾਗ ਹੈ, ਵੈਸੇ ਇਸ ਨੂੰ ਰਾਗ ਮਾਲਾ ਅਨੁਸਾਰ ਰਾਗਣੀ ਮੰਨਿਆ ਹੈ, ਮਹੱਲਾ ਦਰਦ ਪਾਤਸ਼ਾਹ ਜਾਂ ਸਰੂਪ, ਅਕਾਲ ਪੁਰਖ ਵਾਹਿਗੁਰੂ ਦੇ ਪਹਿਲੇ ਸਰੂਪ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਨਿਰੰਕਾਰ ਨੇ ਆਪਣਾ ਆਕਾਰ ਧਾਰ ਕੇ ਮਾਤ ਲੋਕ ਅੰਦਰ ਗੁਰੂ ਨਾਨਕ ਕਹਾਇਓ। ਉਹ ਪਹਿਲੇ ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਸਰੂਪ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ। ਅਗਲੀ ਵਿਚਾਰ ਸਰਵਣ ਕਰਨ ਦੇ ਵਾਸਤੇ ਆਪੋ ਆਪਣੇ ਖਿਆਲਾਂ ਨੂੰ ਬਾਹਰੋਂ ਰੋਕੀਏ, ਸਾਵਧਾਨ ਏਕਾਗਰ ਚੀਤ ਹੁੰਦੇ ਹੋਏ ਮਨ ਕਰਕੇ ਹਾਜ਼ਰੀਆਂ ਲਵਾਈਏ, ਰਸਨਾ ਕਰੀਏ ਪਵਿੱਤਰ, ਸਾਰੇ ਗੱਜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ, ਫੇਰ ਆਖੀਏ ਸਤ ਸ੍ਰੀ ਵਾਹਿਗੁਰੂ ਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪਹਿਲਾ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ।
ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਾਡੇ ਤੇ ਬਖਸ਼ਿਸ਼ ਕਰਕੇ ਉਪਦੇਸ਼ ਬਖਸ਼ਦੇ ਹਨ ਕਿ ਹੇ ਭਾਈ, ਹੇ ਮਨੁੱਖ, हे जग्यासु जिस जल निध जो जल ए संसार भव जल है इहदे विच जो सुखां दा निध खजाना है आत्मक सुख तू आत्मक सुख दी प्राप्ति वास्ते ही इस संसार ते आया है वो जिहड़ा अमृत है क्योंकि मनुख नूं हमेशा डर मौत दा रहिंदा है कितना भी बंदा सुखी होवे पर मौत दा डर जदों आ जावे उदों सारे सुख नूं भुल जांदे हन ते जिस नूं मौत दा डर है वो कदी सुखी नहीं हो सकदा उहनूं आत्मक सुख नहीं मिल सकदा इस करके बंदा यतन करदा है कि ऐसा जीवन मिले जिथे मौत दा डर ही ना रहे अमृत आ रहत मृत मौत तो रहत ऐसी वस्तु प्राप्त हो जाए ऐसा जीवन प्राप्त हो जाए इहदे वास्ते मनुख यतन करता है मनुख भी यतन करता है देवते भी यतन करते हैं क्योंकि देवत्या की भी पदवी सदा रहने वाली नहीं वह भी संसे विच हन इसे करके गुरु अमरदास साहिब महाराज का वचन है सुर नर मुन जन अमृत खोज दे सो अमृत गुर ते पाया मनुखता लभदे ही हन ओ जीवन नूं जो सुखमई जीवन है जिथे डर नहीं मौत दा डर नहीं हुण जिन्नूं मौत दा डर नहीं उन्हूं किसे दा डर नहीं सब तो वड्डा डर तां मौत दा ही है ते जदों डर खत्म हो गया उही फिर परम सुख है अमृत दा अर्थ परम सुख भी हो सकदा है परम आनंद भी ਉਹ ਗੁਰੂ ਦੇ ਕੋਲੋਂ ਤੈਨੂੰ ਮਿਲੇਗਾ ਇਹ ਸੁੱਖ ਦੇਵਤੇ ਵੀ ਲੱਭਦੇ ਸੁਰ ਨਰ ਮੁਨ ਜਨ ਮੁਨੀ ਵੀ ਲੱਭਦੇ ਹਨ ਮੁਨੀ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਇਹ ਗੱਲ ਕਹਿ ਦੇਣ ਵੀ ਮੇਰਾ ਮਨ ਮੇਰੇ ਵਸ ਵਿੱਚ ਹੈ ਉਹਦਾ ਨਾਮ ਮੁਨੀ ਹੈ ਰਿਖੀ ਕਹਿੰਦੇ ਹਨ ਜਿਸ ਨੇ ਰਖੀਕ ਆਪਣੀਆਂ ਇੰਦਰੀਆਂ ਨੂੰ ਆਪਣੇ ਕੰਟਰੋਲ ਵਿੱਚ ਕਰ ਲਿਆ ਹੋਵੇ ਤੇ ਕਹਿ ਦੇਵੇ ਵੀ ਮੇਰੇ ਇੰਦਰੇ ਮੇਰੇ ਕੰਟਰੋਲ ਵਿੱਚ ਹਨ ਉਸ ਨੂੰ ਰਿਖੀ ਕਿਹਾ ਹੈ ਸੋ ਸੁਰ ਨਰ ਮੁਨ ਜਨ ਇਹ ਸਾਰੇ ਹੀ ਅੰਮ੍ਰਿਤ ਦੀ ਪਰਮ ਸੁੱਖ ਦੀ ਭਾਲ ਕਰਦੇ ਹਨ ਪਰ ਇਹਨਾਂ ਕਿਸੇ ਨੂੰ ਵੀ ਉਹ ਮਿਲਦਾ ਨਹੀਂ ਪ੍ਰਾਪਤ ਨਹੀਂ ਹੈ ਉਹ ਜਿਹੜਾ ਅੰਮ੍ਰਿਤ ਪਰਮ ਸੁਖਮਈ ਜੀਵਨ ਹੈ ਮੌਤ ਤੋਂ ਰਹਿਤ ਜੀਵਨ ਹੈ ਮੌਤ ਦੇ ਡਰ ਤੋਂ ਰਹਿਤ ਜੀਵਨ ਹੈ ਸੋ ਅੰਮ੍ਰਿਤ ਗੁਰ ਪਾਹੀ ਜੀਓ ਉਹ ਗੁਰੂ ਦੇ ਕੋਲੋਂ ਮਿਲਦਾ ਹੈ ਪਖੰਡੀਆਂ ਕੋਲੋਂ ਨਹੀਂ ਕਲਯੁਗ ਦੇ ਸਮੇਂ ਅੰਦਰ ਸਤਿਗੁਰ ਬਾਝੋ ਗੁਰ ਨਹੀਂ ਕੋਈ ਨਿਗੁਰੇ ਕਾ ਹੈ ਨਾਉ ਬੁਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਗੈਰ ਦਸੇ ਪਾਤਸ਼ਾਹੀਆਂ ਜੋ ਸਰੀਰ ਆਕਾਰ ਧਾਰ ਕੇ ਆਏ ਉਸ ਸਰੀਰ ਆਕਾਰ ਦੇ ਦੁਆਰਾ ਹੀ ਉਹਨਾਂ ਨੇ ਨਿਰੰਕਾਰ ਦਾ ਜੋ ਉਪਦੇਸ਼ ਜੋ ਸ਼ਬਦ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਜੋ ਆਪ ਨਿਰੰਕਾਰ ਹੈ ਉਹ ਉਪਦੇਸ਼ ਸਾਨੂੰ ਬਖਸ਼ਿਆ ਸਰੀਰ ਦੇ ਦੁਆਰਾ ਉਚਾਰਨ ਕਰਕੇ ਅਤੇ ਉਹ ਉਪਦੇਸ਼ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਹੈ ਜੋ ਆਪ ਨਿਰੰਕਾਰ ਦਾ ਸਰੂਪ ਹੈ ਸੋ ਦਸੇ ਪਾਤਸ਼ਾਹੀਆਂ ਅਤੇ ਹੁਣ ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ ਗਿਆਨ ਸਰੂਪ ਸ਼ਬਦਾਵਤਾਰ ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹ ਅੰਮ੍ਰਿਤਮਈ ਜੀਵਨ ਗੁਰੂ ਦੇ ਕੋਲ ਹੈ ਗੁਰੂ ਦੇ ਪਾਸੋਂ ਪ੍ਰਾਪਤ ਹੁੰਦਾ ਹੈ ਪਖੰਡੀਆਂ ਦੇ ਕੋਲੋਂ ਨਹੀਂ ਜੋ ਡਿੰਬ ਕਰਦੇ ਪਖੰਡ ਕਰਦੇ ਹਨ, ਗੁਰੂ ਬਣਨ ਦਾ ਢੋਂਗ ਕਰਦੇ, ਉਹਨਾਂ ਦੇ ਕੋਲੋਂ ਨਹੀਂ ਮਿਲਦਾ। ਉਹ ਆਪ ਹੀ ਅਸਾਦ ਹਨ, ਉਹਨਾਂ ਨੇ ਸੁਖੀ ਕਿੱਥੋਂ ਕਰਨਾ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਵਡਿਆਈ ਸਾਰਿਆਂ ਨਾਲੋਂ ਵੱਡੀ ਹੈ। ਸੰਸਾਰ ਅੰਦਰ ਜਦੋਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਏ, ਸੰਸਾਰ ਦੇ ਜਿਤਨੇ ਵੀ ਧਰਮਾਂ ਦੇ ਉਸ ਸਮੇਂ ਆਗੂ ਮੁਖੀ ਸਨ, ਉਹ ਸਾਰੇ ਹੀ ਸਤਿਗੁਰੂ ਦੇ ਚਰਨਾਂ 'ਤੇ ਝੁਕੇ। ਉਹਨਾਂ ਸਾਰਿਆਂ ਨੇ ਸਤਿਗੁਰੂ ਨਾਨਕ ਦੇਵ ਜੀ ਨੂੰ ਵੱਡਾ ਮੰਨਿਆ। ਅਤੇ ਸਤਿਗੁਰੂ ਜੀ ਦਾ ਫਰਮਾਨ ਵੀ ਹੈ ਗੁਰਬਾਣੀ ਅੰਦਰ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਹੁਣ ਜਿਨ੍ਹਾਂ ਨੂੰ ਗੁਰੂ ਨਾਨਕ ਦੀ ਵਡਿਆਈ ਚੰਗੀ ਨਹੀਂ ਲੱਗਦੀ, ਇਹ ਪੰਕਤੀ ਦੇ ਅਰਥ ਉਹ ਤੋੜ ਮਰੋੜ ਕੇ ਕਰਨ ਦਾ ਯਤਨ ਕਰਦੇ ਹਨ, ਉਹਨਾਂ ਨੂੰ ਗੁਰੂ ਨਾਨਕ ਦੀ ਵਡਿਆਈ ਚੰਗੀ ਨਹੀਂ ਲੱਗਦੀ। ਅਤੇ ਗੁਰਬਾਣੀ ਅੰਦਰ ਹੀ ਇਸ ਪੰਕਤੀ ਦੀ ਵਿਆਖਿਆ ਵੀ ਹੈ, ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ। ਸੁਰੋਹ ਵਿਚਾਰ, ਉਹ ਸਾਰੇ ਹੀ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ 'ਤੇ ਝੁਕੇ। ਗੜ ਬਗਦਾਦ ਨਿਵਾਇਕ ਹੈ, ਮੱਕਾ ਮਦੀਨਾ ਸਭ ਨਿਵਾਇਆ, ਸਾਰੇ ਝੁਕੇ। ਸਿੱਧ ਬੋਲਣ ਸੋ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਉਹ ਵੀ ਚਰਨਾਂ 'ਤੇ ਝੁਕੇ। ਕਿਉਂਕਿ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਦਸੇ ਪਾਤਸ਼ਾਹੀਆਂ ਇੱਕ ਹੀ ਸਰੂਪ, ਅਤੇ ਉਹੀ ਸਰੂਪ ਹਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਹ ਜਿਹੜਾ ਅੰਮ੍ਰਿਤਮਈ ਜੀਵਨ ਹੈ, ਇਹ ਗੁਰੂ ਦੇ ਕੋਲੋਂ ਹੀ ਮਿਲੇਗਾ। ਹੁਣ ਦਸ਼ਮੇਸ਼ ਪਿਤਾ ਨੇ ਸਾਡੇ 'ਤੇ ਬਖਸ਼ਿਸ਼ ਕਰਕੇ ਇਹ ਅੰਮ੍ਰਿਤਮਈ ਬਾਣੀ ਦੇ ਦੁਆਰਾ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਹੁਣ ਜਦੋਂ ਕੋਈ ਗੁਰਸਿੱਖ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਉਹ ਤਿਆਰ ਬਰਤਿਆਰ ਸਿੰਘ ਸਜਦਾ ਹੈ, ਉਸੇ ਦਿਨ ਤੋਂ ਉਹਦੇ ਜੀਵਨ ਵਿੱਚ ਤਬਦੀਲੀ ਆ ਜਾਂਦੀ ਹੈ। ਉਹਦੇ ਅੰਦਰੋਂ ਮੌਤ ਦਾ ਡਰ ਖਤਮ ਹੋ ਜਾਂਦਾ ਹੈ, ਜਿਹੜਾ ਉਸ ਉਪਦੇਸ਼ ਨੂੰ ਉਸੇ ਦਿਨ ਤੋਂ ਕਮਾਉਣਾ ਸ਼ੁਰੂ ਕਰ ਦੇਵੇ। ਨਿਤਨੇਮ ਵੀ ਕਰਦਾ ਹੈ, ਮੂਲ ਮੰਤਰ ਗੁਰਮੰਤਰ ਦਾ ਸਿਮਰਨ ਵੀ ਕਰਦਾ ਹੈ, ਉਹਦੇ ਅੰਦਰੋਂ ਫਿਰ ਮੌਤ ਦਾ ਡਰ ਖਤਮ ਹੁੰਦਾ ਜਾਂਦਾ ਹੈ। ਹੁਣ ਜਦੋਂ ਅਸੀਂ ਮੌਤ ਨੂੰ ਕਬੂਲ ਕਰ ਲਿਆ ਵੀ ਆਹ ਅਸੀਂ ਤੇਥੋਂ ਨਹੀਂ ਡਰਦੇ, ਤੇਰੀ ਸਾਨੂੰ ਪਰਵਾਹ ਨਹੀਂ ਹੈ, ਫਿਰ ਮੌਤ ਦਾ ਡਰ ਖਤਮ ਹੋ ਜਾਂਦਾ ਹੈ। ਜਿਸ ਚੀਜ਼ ਨੂੰ ਅਸੀਂ ਪ੍ਰਵਾਨ ਕਰ ਲਈਏ, ਕਬੂਲ ਕਰ ਲਈਏ, ਉਹਦੇ ਡਰ ਤੋਂ ਅਸੀਂ ਪਾਰ ਹੋ ਜਾਂਦੇ ਹਾਂ। ਹੁਣ ਜਿਨ੍ਹਾਂ ਨੂੰ ਮੌਤ ਦਾ ਡਰ ਨਹੀਂ, ਉਹਨਾਂ ਨੇ ਇਤਨੀਆਂ ਵੱਡੀਆਂ ਵੱਡੀਆਂ ਸ਼ਹਾਦਤਾਂ ਦਿੱਤੀਆਂ। ਇਤਿਹਾਸ ਪੜ੍ਹ ਕੇ ਦੇਖ ਲਓ, ਖੰਡੇ ਬਾਟੇ ਦਾ ਅੰਮ੍ਰਿਤ ਛਕਣ ਵਾਲੇ ਦਸ਼ਮੇਸ਼ ਪਿਤਾ ਦੇ ਸਿੰਘ ਕਿਸ ਤਰ੍ਹਾਂ ਸ਼ਹੀਦੀਆਂ ਪ੍ਰਾਪਤ ਕਰਦੇ ਹਨ। ਕੋਈ ਪਰਵਾਹ ਹੀ ਨਹੀਂ, ਮੌਤ ਦਾ ਡਰ ਹੀ ਨਹੀਂ, ਉਹ ਮੌਤ ਨੂੰ ਵੀ ਮਖੌਲਾਂ ਕਰਦੇ ਹਨ। ਹੁਣ ਐਸਾ ਅੰਮ੍ਰਿਤ ਸਤਿਗੁਰੂ ਜੀ ਨੇ ਸਾਨੂੰ ਬਾਹਰੋਂ ਬਖਸ਼ਿਆ ਹੈ, ਤੇ ਇਸ ਅੰਮ੍ਰਿਤ ਨੂੰ ਛੱਕ ਕੇ ਫਿਰ ਜਦੋਂ ਅਸੀਂ ਅਭਿਆਸ ਕਰਾਂਗੇ, ਉਹ ਅੰਦਰਲਾ ਜਿਹੜਾ ਅੰਮ੍ਰਿਤ ਹੈ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ, ਉਹ ਅੰਦਰੋਂ ਪ੍ਰਗਟ ਹੋ ਜਾਏਗਾ। ਜਦੋਂ ਅੰਮ੍ਰਿਤ ਛੱਕ ਕੇ ਨਾਮ ਅੰਮ੍ਰਿਤ ਦਾ ਅਭਿਆਸ ਕਰਾਂਗੇ, ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਾਂਗੇ, ਅੰਦਰਲਾ ਨਾਮ ਜਦੋਂ ਪ੍ਰਗਟ ਹੋ ਜਾਏਗਾ, ਉਸ ਨੂੰ ਫਿਰ ਜੀਵਨ ਮੁਕਤ ਕਿਹਾ ਹੈ। ਉਹ ਜਿਉਂਦਿਆਂ ਹੀ ਉਹ ਮੁਕਤ ਹੋ ਜਾਂਦੇ ਹਨ। ਜੀਵਨ ਮੁਕਤ ਦਾ ਆਖਰੀ ਅਰਥ ਹੈ ਜਿਹਦੇ ਅੰਦਰੋਂ ਪਕੜ ਖਤਮ ਹੋ ਜਾਵੇ, ਸੰਸਾਰ ਦੀ ਸੁੱਖਾਂ ਦੀ ਪਕੜ ਖਤਮ ਹੋ ਜਾਵੇ, ਖਿੱਚ ਖਤਮ ਹੋ ਜਾਵੇ, ਉਹ ਜੀਵਨ ਮੁਕਤ, ਉਹ ਜਿਉਂਦਿਆਂ ਹੀ ਮੁਕਤ ਹੈ। ਸੋ ਰੋਹ ਵਿਚਾਰ, ਉਹ ਅੰਮ੍ਰਿਤ ਜੀਵਨ, ਉਹ ਸੁਖਮਈ ਜੀਵਨ, ਉਹ ਗੁਰੂ ਦੇ ਕੋਲ ਹੈ। ਇਉਂ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਵੀ ਇਹ ਮਿਲੇਗਾ ਕਿਵੇਂ, ਕੀ ਭੇਖ ਧਾਰਨ ਨਾਲ ਮਿਲ ਜਾਏਗਾ, ਕਿ ਬਹੁਤ ਵਧੀਆ ਲਿਬਾਸ ਧਾਰਨ ਨਾਲ ਮਿਲ ਜਾਏਗਾ, ਕਿ ਚਲਾਕੀਆਂ ਚਤੁਰਾਈਆਂ ਦੇ ਨਾਲ ਮਿਲ ਜਾਏਗਾ, ਉਹਦਾ ਉੱਤਰ ਹੁਣ ਸਤਿਗੁਰੂ ਜੀ ਦੱਸਦੇ ਹਨ। ਆਓ ਸਰਵਣ ਕਰੀਏ।
ਛੋਡੋ ਵੇਸ ਭੇਖ ਚਤੁਰਾਈ, ਦੁਬਿਧਾ ਇਹੋ ਫਲ ਨਾਹੀ ਜੀਓ।
ਸਤਿਗੁਰੂ ਜੀ ਫਰਮਾਉਂਦੇ ਹਨ ਜੇ ਤੁਹਾਨੂੰ ਉਹ ਅੰਮ੍ਰਿਤ ਚਾਹੀਦਾ ਹੈ, ਜੋ ਸੁਖਮਈ ਜੀਵਨ ਤੁਸੀਂ ਚਾਹੁੰਦੇ ਹੋ, ਤਾਂ ਫਿਰ ਛੋਡੋ ਵੇਸ ਭੇਖ ਚਤੁਰਾਈ। ਵੇਸ ਵਧੀਆ ਆਪਣੇ ਲਿਬਾਸ ਬਣਾਉਣੇ, ਤੇ ਭੇਖ ਜੋ ਕਈ ਤਰ੍ਹਾਂ ਦੇ ਭੇਖ ਤੁਰੇ ਆ ਰਹੇ ਹਨ ਪਹਿਲਾਂ ਤੋਂ, ਉਹਨਾਂ ਭੇਖਾਂ ਨੂੰ ਧਾਰਨ ਕਰਨਾ, ਉਹੋ ਜਿਹਾ ਭੇਖ ਧਾਰਨ ਕਰ ਜੋ ਪਹਿਲੇ ਕਿਸੇ ਮਹਾਂਪੁਰਸ਼ ਨੇ ਧਾਰਿਆ, ਪਰ ਉਸ ਮਹਾਂਪੁਰਸ਼ ਨੇ ਬੰਦਗੀ ਕੀਤੀ, ਨਾਮ ਜਪਿਆ, ਤੇ ਉਹਦੇ ਭੇਸ ਨੂੰ ਫਿਰ ਅੱਗੇ ਉਹਦੀ ਨਕਲ ਕਰਨ ਵਾਲੇ। ਸੋ ਭੇਖਾਂ ਦੀ ਨਕਲ ਕਰਨੀ, ਉਹੋ ਜੇ ਭੇਖ ਧਾਰਨੇ, ਆਪਦਾ ਵਧੀਆ ਲਿਬਾਸ ਬਣਾਉਣਾ, ਤੇ ਚਤੁਰਾਈਆਂ ਕਰਨੀਆਂ, ਚਲਾਕੀਆਂ ਕਰਨੀਆਂ, ਗੱਲਾਂ ਬਾਤਾਂ ਦੀਆਂ ਚਤਰਾਕੀਆਂ ਚਲਾਕੀਆਂ ਕਰਨੀਆਂ ਕਈ ਤਰ੍ਹਾਂ ਦੀਆਂ। ਦੁਬਿਧਾ, ਤੇ ਦੁਬਿਧਾ ਨਾਮ ਦੋ ਵਿਧਾ, ਇੱਕ ਪੈਰ ਅੱਗੇ ਰੱਖਣਾ, ਜੇ ਇੱਕ ਵਿਖ ਅਗਾਹਾਂ ਧਰੇ ਤਾਂ ਦਸ ਵਿਖਾਂ ਪਿਛਾਹਾਂ ਜਾਏ। ਮਨ ਦਾ ਡੋਲਦੇ ਰਹਿਣਾ, ਮਨ ਦਾ ਟਕਾਅ ਵਿੱਚ ਨਾ ਆਉਣਾ, ਗੁਰੂ 'ਤੇ ਪੂਰੀ ਆਸਥਾ ਨਾ ਹੋਣੀ। ਹੁਣ ਉਹਦੀ ਨਿਸ਼ਾਨੀ ਕੀ ਹੈ ਵੀ ਅੰਮ੍ਰਿਤ ਵੀ ਛਕਿਆ ਹੈ ਖੰਡੇ ਬਾਟੇ ਦਾ, ਅਤੇ ਪਖੰਡੀਆਂ ਗੁਰੂ ਡੰਬੀਆਂ, ਜੇ ਗੁਰੂ ਬਣਨ ਦਾ ਡੰਬ ਕਰਦੇ ਉਹਨਾਂ ਦੇ ਉੱਥੇ ਵੀ ਤੁਰਿਆ ਫਿਰਦਾ, ਨਾਲੇ ਉੱਤੋਂ ਕਿਰਪਾਨ ਵੀ ਪਾਈ ਹੋਈ ਹੈ, ਕਈ ਹੋਰ ਬੜੀਆਂ ਮਸਾਣਾਂ ਅਤੇ ਕਬਰਾਂ 'ਤੇ ਵੀ ਤੁਰਿਆ ਫਿਰਦਾ ਹੈ, ਕਈ ਪਖੰਡੀਆਂ ਭੇਖ ਧਾਰੀਆਂ ਦੇ ਕੋਲ ਵੀ ਭੱਜਿਆ, ਉਹਨਾਂ ਨੂੰ ਵੀ ਮੱਥੇ ਟੇਕਦਾ ਫਿਰਦਾ ਹੈ। ਬੜੀ ਹੈਰਾਨਗੀ ਹੁੰਦੀ ਹੈ ਵੀ ਇੱਕ ਅੰਮ੍ਰਿਤ ਧਾਰੀ ਗੁਰਸਿੱਖ ਹੋਵੇ, ਇੱਕ ਘੋਣ ਮੋਣ ਨੂੰ ਜਾ ਕੇ ਉਹ ਮੱਥਾ ਟੇਕਦਾ ਹੋਵੇ, ਉਹਦੇ ਅੱਗੇ ਹੱਥ ਜੋੜਦਾ ਹੋਵੇ, ਤੇ ਕਿੱਡੀ ਸ਼ਰਮ ਦੀ ਗੱਲ ਹੈ। ਉਸ 'ਤੇ ਫਿਰ ਗੁਰੂ ਦੀ ਖੁਸ਼ੀ ਕਿਵੇਂ ਹੋਏਗੀ? ਦਸ਼ਮੇਸ਼ ਪਿਤਾ ਦੀ ਤੌਰ 'ਤੇ ਫਿਰ ਕਰੋਪੀ ਹੀ ਹੋਏਗੀ, ਅਤੇ ਜਿਸ 'ਤੇ ਗੁਰੂ ਦੀ ਕਰੋਪੀ ਹੋ ਜਾਏ ਉਹਨੂੰ ਕੋਈ ਨਹੀਂ ਬਚਾ ਸਕਦਾ ਫਿਰ, ਕਿਉਂਕਿ ਇਸ ਸਮੇਂ, ਮੌਜੂਦਾ ਸਮੇਂ ਅੰਦਰ ਕਰੋੜਾਂ ਬ੍ਰਹਿਮੰਡਾਂ ਦੇ ਵਿੱਚ ਦਸਮ ਪਾਤਸ਼ਾਹ ਦਾ ਹੀ ਹੁਕਮ ਚੱਲਦਾ ਹੈ। ਭਾਈ ਨੰਦ ਲਾਲ ਜੀ ਨੇ ਬਹੁਤ ਸਪਸ਼ਟ ਲਿਖਿਆ ਹੈ, ਜਦੋਂ ਉਹਨਾਂ ਨੂੰ ਸੋਝੀ ਹੋਈ, ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ, ਕਾਦਰ ਪਰਮ ਪਿਤਾ ਪਰਮਾਤਮਾ ਦਾ ਹਰ ਕੰਮ ਕਰੋੜਾਂ ਬ੍ਰਹਿਮੰਡਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਰਾਹੀਂ ਹੋ ਰਿਹਾ ਹੈ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਨੇ ਆਪ ਉਹਨਾਂ ਨੂੰ ਇਹ ਵਡਿਆਈ ਦਿੱਤੀ ਹੈ, ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪ੍ਰਚੁਰ ਕਰਬੇ ਕੋ ਸਾਜਾ, ਇਹ ਮਾਨ ਅਕਾਲ ਪੁਰਖ ਨੇ ਆਪ ਉਹਨਾਂ ਨੂੰ ਦਿੱਤਾ ਹੈ। ਅਤੇ ਫਿਰ ਸਤਿਗੁਰੂ ਜੀ ਦਾ ਸੁਭਾਅ ਕੈਸਾ ਹੈ, ਐਡੀ ਵੱਡੀ ਤਾਕਤ ਦੇ ਮਾਲਕ ਹਨ ਦਸ਼ਮੇਸ਼ ਪਿਤਾ, ਕਰੋੜਾਂ ਬ੍ਰਹਿਮੰਡਾਂ ਦੇ ਵਿੱਚ ਸਾਰੇ ਹੀ ਉਹਨਾਂ ਦੇ ਹੁਕਮ ਵਿੱਚ ਚੱਲਦੇ ਹਨ। ਭਾਈ ਨੰਦ ਲਾਲ ਜੀ ਅੱਗੇ ਲਿਖਦੇ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਬਹੁਤ ਦਿਆਲੂ ਹਨ, ਜਿਨ੍ਹਾਂ ਦਾ ਕੋਈ ਵੀ ਨਹੀਂ ਉਹਨਾਂ ਦੀ ਵੀ ਉਹ ਬਾਂਹ ਫੜ ਲੈਂਦੇ ਹਨ, ਪਰ ਜਿਹੜਾ ਹੁਣ ਗੁਰੂ ਦਾ ਹੀ ਅਪਮਾਨ ਕਰੇ, ਗੁਰੂ ਦੀ ਬਖਸ਼ੀ ਹੋਈ ਦਾਤ ਦਾ ਅਪਮਾਨ ਕਰੇ, ਫਿਰ ਗੁਰੂ ਦੀ ਉਸ 'ਤੇ ਖੁਸ਼ੀ ਨਹੀਂ ਹੋ ਸਕਦੀ। ਇਸ ਕਰਕੇ ਦੁਬਿਧਾ ਹੈ ਜੇ ਮਨ ਅੰਦਰ, ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਧਾਰ ਕੇ ਵੀ ਇੱਧਰ ਉੱਧਰ ਭਟਕਦੇ ਫਿਰਦੇ ਹੋ, ਫਿਰ ਇਹੋ ਫਲ ਨਾਹੀਂ ਜੀਓ, ਤੁਹਾਨੂੰ ਫਿਰ ਉਹ ਸੁਖਮਈ ਜੀਵਨ, ਉਹ ਬ੍ਰਹਮ ਗਿਆਨ ਰੂਪੀ ਫਲ, ਉਹਦੀ ਪ੍ਰਾਪਤੀ ਨਹੀਂ ਹੋਏਗੀ।
ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ।
ਇਸ ਕਰਕੇ ਹੇ ਮੇਰੇ ਮਨ, ਹੁਣ ਟਿਕ ਜਾ, ਇੱਕ ਥਾਂ ਤੇ ਟਿਕ ਜਾ, ਹੁਣ ਮਤਾਂ ਹੋਰ ਕਿਤੇ ਨਾ ਭਟਕ, ਹੋਰ ਕਿਤੇ ਨਾ ਪਾਉਂਦਾ ਫਿਰ, ਪਖੰਡੀਆਂ ਡਿੱਬੀਆਂ ਦੇ ਕੋਲ ਨਾ ਜਾ, ਗੁਰੂ ਨੂੰ ਛੱਡ ਕੇ ਹੋਰ ਕਿਸੇ ਦੀ ਆਸ ਨਾ ਰੱਖ।
ਬਾਹਰ ਢੂਡਤ ਬਹੁਤ ਦੁੱਖ ਪਾਵਾ, ਘਰ ਅੰਮ੍ਰਿਤ ਘੱਟ ਮਾਹੀ ਜੀਉ।
ਹੁਣ ਜੇ ਤੂੰ ਸੁੱਖ ਬਾਹਰੋਂ ਲੱਭਦਾ ਹੈ, ਬਾਹਰੋਂ ਤੈਨੂੰ ਕਿਤੋਂ ਵੀ ਸੁੱਖ ਨਹੀਂ ਮਿਲੇਗਾ। ਸੁੱਖ ਕਹਿ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਤੂੰ ਚਾਹੁੰਦਾ ਹੈ ਵੀ ਮੈਨੂੰ ਉਹਦੇ ਕੋਲੋਂ ਸੁੱਖ ਮਿਲੇਗਾ, ਉੱਥੋਂ ਸੁੱਖ ਮਿਲੇਗਾ, ਆਹ ਕਰਨ ਦੇ ਨਾਲ ਸੁੱਖ ਮਿਲੇਗਾ, ਪਰ ਸੁੱਖ ਕਿਤੋਂ ਨਹੀਂ ਮਿਲਦਾ। ਫਿਰ ਤੂੰ ਦੁਖੀ ਹੁੰਦਾ ਹੈ ਵੀ ਮੈਂ ਤਾਂ ਇਹ ਕੁਝ ਇਸ ਵਾਸਤੇ ਕੀਤਾ ਸੀ ਕਿ ਇੱਥੋਂ ਮੈਨੂੰ ਸੁੱਖ ਮਿਲੇਗਾ, ਖੁਸ਼ੀ ਮਿਲੇਗੀ। ਜੋ ਤੂੰ ਚਾਹੁੰਦਾ ਹੈ ਜਦੋਂ ਉਹ ਤੈਨੂੰ ਨਹੀਂ ਮਿਲਦਾ, ਫਿਰ ਤੂੰ ਦੁਖੀ ਹੁੰਦਾ ਹੈ, ਫਿਰ ਤੂੰ ਤੜਫਦਾ ਹੈ। ਆਸ ਹੀ ਨਾ ਰੱਖ, ਬਹੁਤ ਦੁਖੀ ਹੋਏਗਾ ਜੇ ਬਾਹਰੋਂ ਲੱਭਦਾ ਫਿਰੇਗਾ ਸੁੱਖ। ਹਾਂਜੀ, ਤੂੰ ਸਤਸੰਗਤ ਰੂਪੀ ਘਰ ਦੇ ਵਿੱਚ ਆਵੇਂ, ਜੇ ਤੂੰ ਹਿਰਦੇ ਰੂਪੀ ਘਰ ਦੇ ਵਿੱਚ ਟਕਾ ਦੇ ਵਿੱਚ ਆਵੇਂ, ਘੱਟ ਨਾਮ ਹਿਰਦੇ ਦਾ ਹੈ, ਘਰ ਨਾਮ ਘਰ ਦਾ ਵੀ ਹੈ। ਇਸ ਕਰਕੇ ਅਰਥ ਲੱਗੇਗਾ ਸਤਸੰਗਤ ਰੂਪੀ ਘਰ ਵਿੱਚ ਆ ਕੇ ਅੰਮ੍ਰਿਤ ਨਾਮ ਦਾ ਅਭਿਆਸ ਕਰਕੇ ਅੰਮ੍ਰਿਤਮਈ ਸੁਖਮਈ ਜਿਹੜਾ ਜੀਵਨ ਹੈ ਉਹ ਤੈਨੂੰ ਘੱਟ ਮਾਹੀ ਜੀਓ ਹਿਰਦੇ ਵਿੱਚੋਂ ਹੀ ਪ੍ਰਾਪਤ ਹੋਏਗਾ। ਅੰਦਰ ਖੋਟਾ ਅੰਮ੍ਰਿਤ ਭਰਿਆ, ਸਬਦੇ ਕਾਢ ਪੀਏ ਪਨਿਹਾਰੀ। ਜਿਸ ਤਰ੍ਹਾਂ ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ, ਹੁਣ ਉਹਦੇ ਅੰਦਰ ਹੀ ਕਸਤੂਰੀ ਤਾਂ ਹਰਨ ਦੇ ਕੋਲ ਹੈ ਪਰ ਲੱਭਦਾ ਫਿਰਦਾ ਹੈ ਬਾਹਰ। ਇਸ ਵਾਸਤੇ ਜਦੋਂ ਅੰਤਰਮੁਖ ਹੋਏਗਾ ਸਤਸੰਗਤ ਰੂਪੀ ਘਰ ਵਿੱਚ ਆ ਕੇ ਨਾਮ ਅੰਮ੍ਰਿਤ ਦਾ ਅਭਿਆਸ ਕਰਕੇ, ਫਿਰ ਤੈਨੂੰ ਉਹ ਅੰਮ੍ਰਿਤਮਈ ਸੁਖਮਈ ਜੀਵਨ, ਮੌਤ ਤੋਂ ਰਹਿਤ ਜੀਵਨ, ਮੌਤ ਦੇ ਡਰ ਤੋਂ ਰਹਿਤ ਜੀਵਨ ਪ੍ਰਾਪਤ ਹੋ ਜਾਏਗਾ।
ਰਹਾਉ ਅਵਗੁਣ ਛੋੜ ਗੁਣਾ ਕੋ ਧਾਵਹੁ, ਕਰ ਅਵਗੁਣ ਪੁੱਛਤਾ ਹੀ ਜੀਓ।
ਫਿਰ ਹੋਰ ਕੀ ਕਰਨਾ ਪਵੇਗਾ, ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪਵੇਗਾ? ਇਹ ਦਾਤ ਪ੍ਰਾਪਤ ਕਰਕੇ ਜਾਂ ਪ੍ਰਾਪਤ ਕਰਨ ਵਾਸਤੇ, ਪ੍ਰਾਪਤ ਕਰਕੇ ਵੀ ਸਾਵਧਾਨ ਰਹਿਣਾ ਪੈਂਦਾ ਹੈ। ਸੂਰੀ ਉੱਪਰ ਖੇਲਣਾ ਗਿਰੇ ਤਾਂ ਠਾਹਰ ਨਾ ਹੈ। ਇਸ ਲਈ ਅਵਗੁਣ ਛੋੜ ਗੁਣਾ ਕੋ ਧਾਵਹੁ, ਔਗੁਣਾਂ ਨੂੰ ਛੱਡ ਕੇ ਚੰਗੇ ਗੁਣਾਂ ਨੂੰ ਧਾਰਨ ਕਰਨਾ। ਤੇ ਹੁਣ ਜਿਹੜੇ ਔਗੁਣ ਪਹਿਲਾਂ ਹੋ ਗਏ ਉਹਨਾਂ ਦਾ ਕੀ ਇਲਾਜ ਹੈ? ਪਹਿਲਾਂ ਜੋ ਗੁਨਾਹ ਕੀਤੇ ਉਹਦਾ ਕੀ ਇਲਾਜ ਹੈ? ਤਾਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਉਹਨਾਂ ਔਗੁਣਾਂ ਨੂੰ ਯਾਦ ਕਰਕੇ ਉਹਨਾਂ ਦਾ ਪਛਤਾਵਾ ਕਰ, ਕਰ ਔਗੁਣ ਪਛਤਾਹੀ ਜੀਓ। ਉਹਨਾਂ ਦਾ ਪਛਤਾਵਾ ਕਰ ਵੀ ਮੇਰੇ ਤੋਂ ਬਹੁਤ ਗਲਤ ਹੋ ਗਿਆ, ਵੀ ਦੁਬਾਰਾ ਐਸਾ ਔਗੁਣ ਨਾ ਹੋਵੇ। ਉਹਨਾਂ ਦਾ ਪਛਤਾਤਾਪ ਕਰ, ਅੱਗੇ ਵਾਸਤੇ ਐਸਾ ਔਗੁਣ ਨਾ ਹੋਵੇ।
ਸਰ ਅਪਸਰ ਕੀ ਸਾਰ ਨਾ ਜਾਣ ਹੈ, ਫਿਰ ਫਿਰ ਕੀਚ ਬੁਢਾਹੀ ਜੀਓ।
ਜਿਹੜਾ ਸਰ ਅਪਸਰ, ਸਰ ਚੰਗਾ ਅਪਸਰ ਮਾੜਾ, ਚੰਗੇ ਮਾੜੇ ਦੀ ਸਾਰ ਨਹੀਂ ਜਾਣਦਾ, ਵਿਚਾਰ ਜਿਹਨੂੰ ਨਹੀਂ ਹੈ ਚੰਗੇ ਮਾੜੇ ਦੀ, ਉਹ ਬਾਰ ਬਾਰ ਮੋਹ ਰੂਪੀ ਚਿੱਕੜ ਹੈ, ਵਿਕਾਰਾ ਰੂਪੀ ਚਿੱਕੜ ਹੈ, ਲੋਭ ਰੂਪੀ ਚਿੱਕੜ ਹੈ, ਇਹਦੇ ਵਿੱਚ ਉਹ ਬਾਰ ਬਾਰ ਡੁੱਬਦਾ ਹੈ, ਬਾਰ ਬਾਰ ਇਹਦੇ ਵਿੱਚ ਗੋਤੇ ਖਾਂਦਾ ਹੈ, ਭਟਕ ਰਿਹਾ ਹੈ।
ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵਹੁ ਕਾਹੀ ਜੀਓ।
ਸੋ ਜੇ ਬੰਦਾ ਕਹੇ ਵੀ ਮੈਂ ਕੀਤੇ ਹੋਏ ਗੁਨਾਹ ਤੀਰਥਾਂ ਤੇ ਨਹਾ ਕੇ ਮੁਕਾ ਲਵਾਂਗਾ, ਮਿਟ ਜਾਣਗੇ, ਤੀਰਥ ਨਾਤਾ ਕਿਆ ਕਰੇ ਜਾਂ ਮਨ ਮਹਿ ਮੈਲ ਗੁਮਾਨ। ਸੋ ਅੰਦਰੋਂ ਜਿੰਨਾ ਚਿਰ ਮੈਲ ਨਹੀਂ ਲੈਂਦੀ, ਨਾਮ ਜਪਣ ਤੋਂ ਬਿਨਾਂ ਅੰਦਰ ਦੀ ਮੈਲ ਮਿਟੇਗੀ ਨਹੀਂ। ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਹਨ ਅੰਤਰ ਮੈਲ ਲੋਭ ਬਹੁਤ ਝੂਠੇ, ਇੱਕ ਤਾਂ ਝੂਠ ਬੋਲਦਾ ਹੈ, ਹਰ ਸਮੇਂ ਝੂਠੀਆਂ ਗੱਲਾਂ ਕਰਨੀਆਂ, ਦਿਖਾਵਾ ਕਰਨਾ, ਪਖੰਡ ਕਰਨਾ, ਪ੍ਰਾਪਤ ਕੁਝ ਵੀ ਨਹੀਂ, ਪੱਲੇ ਕੁਝ ਵੀ ਨਹੀਂ, ਅਤੇ ਡੀਂਗਾਂ ਵੱਡੀਆਂ ਵੱਡੀਆਂ ਮਾਰਨੀਆਂ, ਇਹ ਵੀ ਮੈਲ ਲੱਗੀ ਹੈ, ਲੋਭ ਦੀ ਮੈਲ ਵੀ ਲੱਗੀ, ਝੂਠ ਦੀ ਮੈਲ ਵੀ ਲੱਗੀ ਹੋਈ ਹੈ। ਫਿਰ ਬਾਹਰ ਨਹਾਉਣ ਦੇ ਨਾਲ ਕੁਝ ਵੀ ਨਹੀਂ ਬਣੇਗਾ।
ਨਿਰਮਲ ਨਾਮ ਜਪਹੋ ਸਤਿਗੁਰਮੁਖ, ਅੰਤਰ ਕੀ ਗਤ ਤਾਹੀ ਜੀਓ।
ਸੋ ਮੁੱਖ ਗੁਰੂ ਦੇ ਦੁਆਰਾ ਗੁਰਮੁਖ ਬਣ ਕੇ, ਗੁਰੂ ਵਾਲੇ ਬਣ ਕੇ, ਜੋ ਨਿਰਮਲ ਨਾਮ ਹੈ, ਵਾਹਿਗੁਰੂ ਵਾਹਿਗੁਰੂ, ਨਿਰਮਲ ਨਾਮ ਜਪੋ, ਇਸ ਨਾਮ ਦਾ ਅਭਿਆਸ ਕਰੋ, ਤਾਂ ਫਿਰ ਅੰਤਰਮੁਖ ਤੁਹਾਨੂੰ ਗਤ ਦਾ ਅਰਥ ਪ੍ਰਾਪਤੀ ਵੀ ਹੈ, ਗਤ ਦਾ ਅਰਥ ਨਾਸ ਵੀ ਹੈ, ਗਤ ਦਾ ਅਰਥ ਚਾਲ ਵੀ, ਬਹੁਤ ਅਰਥ ਪਾਉਂਦੇ ਹਨ। ਪਰ ਇੱਥੇ ਅੰਦਰੋਂ ਤੁਹਾਨੂੰ ਜਿਹੜੀ ਪ੍ਰਾਪਤੀ ਹੈ ਉਹ ਫਿਰ ਨਿਰਮਲ ਨਾਮ ਜਪਣ ਕਰਕੇ ਹੀ ਹੋਵੇਗੀ। ਇਉਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ।
ਪਰ ਹਰ ਲੋਭ ਨਿੰਦਾ ਕੂੜ ਤਿਆਗ ਹੋ, ਸੱਚ ਗੁਰ ਬਚਨੀ ਫਲ ਪਾਹੀ ਜੀਓ।
ਇਹਨਾਂ ਚੀਜ਼ਾਂ ਦਾ ਤਿਆਗ ਕਰੋ, ਪਰ ਹਰ ਦਾ ਅਰਥ ਹੈ ਤਿਆਗ ਕਰੋ, ਲੋਭ ਦਾ, ਨਿੰਦਿਆ ਦਾ, ਝੂਠ ਦਾ, ਇਹਨਾਂ ਚੀਜ਼ਾਂ ਦਾ ਤਿਆਗ ਕਰੋ, ਅਤੇ ਗੁਰੂ ਦੇ ਬਚਨਾਂ ਅਨੁਸਾਰ ਜੋ ਸੱਚਾ ਨਾਮ ਹੈ ਇਹਦਾ ਅਭਿਆਸ ਕਰੋ, ਤਾਂ ਤੁਹਾਨੂੰ ਬ੍ਰਹਮ ਗਿਆਨ ਰੂਪੀ ਫਲ, ਆਤਮਕ ਸੁਖ ਰੂਪੀ ਫਲ ਪ੍ਰਾਪਤ ਹੋ ਜਾਏਗਾ।
ਜੋ ਭਾਵੈ ਤਿਉ ਰੱਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ।
ਸੋ ਗੁਰੂ ਦੇ ਸ਼ਬਦ ਉਪਦੇਸ਼ ਦੇ ਦੁਆਰਾ ਉਹਦੀ ਸਿਫਤ ਸਲਾਂਘਾ ਕਰਦੇ ਰਹੋ, ਦਿਨ ਰਾਤੀ ਆਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ, ਪਰ ਉਹਦੀ ਰਜਾ ਦੇ ਵਿੱਚ ਰਹੋ। ਹੇ ਵਾਹਿਗੁਰੂ, ਜਿਉਂ ਭਾਵੈ ਤਿਉਂ ਰੱਖ ਲੈ, ਹਮ ਸਰਨ ਪ੍ਰਭ ਆਏ ਰਾਮ ਰਾਜੇ। ਜਿਉਂ ਭਾਵੈ ਤਿਉਂ ਰੱਖ ਹੋ ਹਰ ਜੀਓ, ਹੇ ਵਾਹਿਗੁਰੂ ਜਿਵੇਂ ਵੀ ਭਾਵੇ ਸਾਨੂੰ ਰੱਖ, ਸਮਰਪਿਤ ਹੋ ਕੇ ਰਹੋ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਇਹ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨ, ਇਹ ਪਾਵਨ ਪਵਿੱਤਰ ਉਪਦੇਸ਼ ਆਪਣੇ ਹਿਰਦੇ ਅੰਦਰ ਵਸੇ, ਆਪਾਂ ਹਿਰਦੇ ਵਿੱਚ ਵਸਾਈਏ, ਗੁਰਸਿੱਖੀ ਕਮਾਈਏ, ਜਿਸ ਕਰਕੇ ਲੋਕ ਸੁਖੀਏ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਹੈ ਮੇਲੇ।
ਪਰ ਹਰ ਲੋਭ ਨਿੰਦਾ ਕੂੜ ਤਿਆਗ ਹੋ, ਸੱਚ ਗੁਰ ਬਚਨੀ ਫਲ ਪਾਹੀ ਜੀਓ। ਜਿਉਂ ਭਾਵੈ ਤੂੰ ਰੱਖੋ ਹਰ ਜੀਓ,
ਜਨ ਨਾਨਕ ਸ਼ਬਦ ਸਲਾਹੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੂੰ ਠਾਕੁਰ।